ਅੱਗੇ ਪ੍ਰਾਰੰਭ ਹੋ ਰਹੇ ਨੇ। ਮਹਾਰਾਜ ਦੀ ਕਿਰਪਾ ਨਾਲ 1364 ਅੰਗ ਤੇ ਸਲੋਕ ਭਗਤ ਕਬੀਰ ਜੀ ਦੇ। ਸੋ ਕਬੀਰ ਜੀ ਬਾਰੇ ਜਾਣਕਾਰੀ ਆਪਾਂ ਨੂੰ ਲੈਣੀ ਜ਼ਰੂਰੀ ਹੈ। ਸਾਰਿਆਂ ਨੂੰ ਸਰਬੱਤ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਬੀਰ ਜੀ ਦੀ ਜਾਣਕਾਰੀ ਕਿਸ ਪ੍ਰਕਾਰ ਹੈ। ਸੋ ਭਾਰਤ ਦਾ ਜੋ ਪ੍ਰਸਿੱਧ ਭਗਤ ਜੀ ਹਨ, ਸਾਰਿਆਂ ਨਾਲੋਂ ਵੱਡੇ ਕਬੀਰ ਜੀ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਹਨ, ਜਿਨ੍ਹਾਂ ਦਾ ਜਨਮ ਸੋ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ 1500 1455 ਨੂੰ ਹੋਇਆ। ਇਹਨਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ ਤਲਾਓ ਦੇ ਕੋਲ ਨਵਜਨਮੇ ਬਾਲਕ ਨੂੰ ਰੱਖ ਦਿੱਤਾ। ਸੋ ਜਿਹਨੂੰ ਅਲੀ ਜੁਲਾਹੇ ਨੇ, ਜਿਹਦਾ ਨਾਮ ਨੀਰੂ ਵੀ ਸੀ, ਕਿਰਪਾ ਕਰਕੇ ਘਰ ਲਿਆਂਦਾ ਅਤੇ ਉਹਦੀ ਇਸਤਰੀ ਨੀਮਾ ਨੇ ਪੁੱਤਰ ਮੰਨ ਕੇ ਪਾਲਿਆ। ਸੋ ਯੋਗ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਂ ਰੱਖਿਆ ਅਤੇ ਇਸਲਾਮ ਦੀ ਸਿੱਖਿਆ ਦਿੱਤੀ, ਪਰ ਕਬੀਰ ਜੀ ਦਾ ਝੁਕਾਓ ਸੁਭਾਵਕ ਹਿੰਦੂ ਮਤ ਵੱਲ ਰਿਹਾ। ਜਵਾਨ ਅਵਸਥਾ ਹੋਣ ਪਰ ਆਪ ਦੀ ਸ਼ਾਦੀ ਲੋਈ ਨਾਲ ਹੋਈ, ਜਿਸ ਤੋਂ ਕਮਾਲ ਪੁੱਤਰ ਪੈਦਾ ਹੋਇਆ। ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸ਼ਨਵ ਮਤ ਧਾਰਨ ਕੀਤਾ। ਕਾਂਸ਼ੀ ਵਿਦਵਾਨਾਂ ਦਾ ਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਖੰਡਨ ਮੰਡਨ ਵਿੱਚ ਚੰਗੇ ਨਿਪੁੰਨ ਹੋ ਗਏ। ਬਹੁਤ ਚਿਰ ਪੂਰਨ ਗਿਆਨੀਆਂ ਦੀ ਸੰਗਤ ਕਰਕੇ ਆਪ ਤੱਤਵ ਗਿਆਨੀ ਹੋ ਗਏ, ਬ੍ਰਹਮ ਗਿਆਨ ਹੋ ਗਿਆ ਅਤੇ ਆਪਣੀ ਸੰਗਤ ਤੋਂ ਬਹੁਤਿਆ ਲਾਭ ਹੀ ਪਹੁੰਚਿਆ। ਬਹੁਤ ਸਾਰਿਆਂ ਨੂੰ ਆਪਨੇ ਅੱਗੇ ਨਾਮ ਦਾਨ ਦਿੱਤਾ। ਕਹਿੰਦੇ ਨੇ ਪੌੜੀਆਂ 'ਚ ਲੇਟ ਗਏ ਸੀ ਰਾਤ ਨੂੰ, ਕਿਉਂਕਿ ਸ਼ੂਦਰਾਂ ਨੂੰ ਨਹੀਂ ਸੀ ਦਿੰਦੇ ਰਾਮ ਨਾਮ ਰਾਮਾਨੰਦ ਜੀ। ਰਾਤ ਨੂੰ ਜਦ ਉਹ ਹਰੀਹਰ ਘਾਟ 'ਤੇ ਉੱਤਰ ਰਹੇ ਸੀ ਥੱਲੇ ਨੂੰ, ਤਾਂ ਉਸ ਵਕਤ ਉੱਤੇ ਪੈਰ ਰੱਖਿਆ ਗਿਆ, ਮੁੱਧੇ ਪਏ ਸੀ। ਇੱਕਦਮ ਕਹਿੰਦੇ ਉਹ ਰਾਮ ਕੇ ਰਾਮ ਕਹੋ, ਕਬੀਰ ਜੀ ਉੱਠ ਕੇ ਭੱਜ ਗਏ। ਕਹਿੰਦੇ ਨਾਮਦਾਨ ਮਿਲ ਗਿਆ ਮੈਨੂੰ, ਗੁਰਮੰਤਰ ਮਿਲ ਗਿਆ, ਇਉਂ ਰਾਮ ਨਾਮ ਜਪ ਕੇ ਕਿਰਪਾ ਹੋਈ। ਸਿਕੰਦਰ ਲੋਧੀ ਜਦੋਂ ਸੰਮਤ 1547 ਵਿੱਚ ਬਨਾਰਸ ਆਇਆ, ਤਦ ਕਬੀਰ ਜੀ ਨੂੰ ਸੋ ਇਸ ਪ੍ਰਕਾਰ ਮੁਸਲਮਾਨਾਂ ਦੀ ਕਿਰਪਾ ਕਰਕੇ ਬਹੁਤ ਕਲੇਸ਼ ਪਹੁੰਚਿਆ, ਜਿਸ ਦਾ ਜ਼ਿਕਰ ਕਬੀਰ ਜੀ ਨੇ ਆਪਣੇ ਸ਼ਬਦ ਦੇ ਵਿੱਚ ਕੀਤਾ। ਪਿੱਛੇ ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੜ ਮੈਂ ਮਾਰਿਓ। ਪਰ ਅੰਤ ਨੂੰ ਇਹਨਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਤੇ ਹੋਇਆ। 1563 ਸੰਮਤ ਵਿੱਚ ਜਦ ਗੁਰੂ ਮਹਾਰਾਜ ਕਾਂਸ਼ੀ ਗਏ ਤਾਂ ਕਬੀਰ ਜੀ ਕਿਸੇ ਪ੍ਰੇਮੀ ਵੱਲ ਗਏ ਹੋਏ ਸਨ। ਇੱਧਰੋਂ ਗੁਰੂ ਮਹਾਰਾਜ ਚੱਲੇ, ਉੱਧਰੋਂ ਕਬੀਰ ਜੀ ਚੱਲ ਪਏ, ਰਸਤੇ 'ਚ ਦੋਵਾਂ ਦਾ ਮਿਲਾਪ ਹੋਇਆ। ਕਈ ਲੋਕ ਕਹਿੰਦੇ ਆ ਕਬੀਰ ਜੀ ਪਹਿਲਾਂ ਹੋ ਚੁੱਕੇ ਹਨ, ਕਬੀਰ ਦਾ ਮਿਲਾਪ ਗੁਰੂ ਨਾਨਕ ਦੇਵ ਨਾਲ ਨਹੀਂ ਹੋਇਆ, ਪਰ ਹੋਇਆ ਜ਼ਰੂਰ ਹੈ। ਉਦੋਂ ਕਬੀਰ ਜੀ ਦੀ ਉਮਰ ਦੱਸੀ ਜਾਂਦੀ, ਕਿਉਂਕਿ ਸੰਨ ਮਿਲਦੇ ਨਾ ਆਪਸ ਵਿੱਚ। ਸੋ ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਕਬੀਰ ਜੀ ਸਰਗੁਣ ਤੋਂ ਨਿਰਗੁਣ ਬ੍ਰਹਮ ਦੀ ਉਪਾਸ਼ਨਾ ਵਾਲੇ ਹੋ ਗਏ। ਲੋਕਾਂ ਨੇ ਕਿਹਾ ਕਾਂਸ਼ੀ ਵਿੱਚ ਮਰਨ ਕਰਕੇ ਮੁਕਤੀ ਦੀ ਪ੍ਰਾਪਤੀ ਹੈ ਅਤੇ ਮਗਹਰ ਵਿੱਚ ਮਰਨ ਕਰਕੇ ਪੁਰਸ਼ ਬੇਗਤਾ ਜਾਂਦਾ, ਨਰਕਾਂ 'ਚ ਪੈਂਦਾ। ਕਬੀਰ ਜੀ ਨੇ ਕਿਹਾ ਕਾਂਸੀ ਮਗਹਰ ਸੰਭੀ ਚਾਰੀ, ਮੈਂ ਤਾਂ ਇਹਨਾਂ ਦੋਨਾਂ ਪੁਰੀਆਂ ਨੂੰ ਇੱਕੋ ਜਿਹੇ ਵਿਚਾਰ ਨਾ ਕੀਤਾ। ਸੋ ਇਸ ਵਚਨ ਦੇ ਪੂਰੇ ਕਰਨ ਵਾਸਤੇ ਅੰਤਮ ਸਮੇਂ ਤੋਂ ਕੁਝ ਸਮਾਂ ਪਹਿਲਾਂ ਮਗਹਰ ਜੋ ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਹੈ, ਉੱਥੇ ਜਾ ਰਹੇ ਤੇ ਬਿਨਸਨਹਾਰ ਸੰਸਾਰ ਤੋਂ ਸੰਮਤ 1575 ਵਿੱਚ ਅੰਤਰ ਧਿਆਨ ਹੋ ਗਏ। ਕਾਂਸੀ ਵਿੱਚ ਕਬੀਰ ਦਾ ਸਥਾਨ ਕਬੀਰ ਚੌਰਾ ਨਾਂ ਤੋਂ ਪ੍ਰਸਿੱਧ ਹੈ। ਇੱਕ ਮੰਦਿਰ ਵਿੱਚ ਬਿਰਧ ਅਵਸਥਾ ਵਾਲੀ ਵੱਡੀ ਸਾਰੀ ਮੂਰਤੀ ਬਣੀ ਹੋਈ ਹੈ, ਦੂਜੇ ਮੰਦਿਰ ਛੋਟੀ ਅਵਸਥਾ ਵਾਲੀ ਮੂਰਤੀ ਬਣੀ ਹੋਈ ਹੈ ਅਤੇ ਲਹਿਰ ਤਲਾਓ 'ਤੇ ਵੀ ਕਬੀਰ ਦਾ ਮੰਦਿਰ ਬਣਿਆ ਹੋਇਆ ਹੈ। ਕਬੀਰ ਜੀ ਦੀ ਬਾਣੀ ਦਾ ਸੰਗ੍ਰਹਿ ਜੋ ਧਰਮਦਾਸ ਅਤੇ ਸੂਰਤ ਗੋਪਾਲ ਇਹਨਾਂ ਦੇ ਚੇਲਿਆਂ ਨੇ ਕੀਤਾ, ਉਹਦਾ ਨਾਂ ਕਬੀਰ ਬੀਜਕ ਹੈ। ਰਿਆਸਤ ਰੀਵਾ ਵਿੱਚ ਕਬੀਰ ਬੀਜਕ ਧਰਮਦਾਸ ਦਾ ਲਿਖਿਆ ਹੋਇਆ ਦੱਸਿਆ ਜਾਂਦਾ। ਗੁਰੂ ਨਾਨਕ ਦੇਵ ਜੀ ਦੇਸ਼ਾਂ ਦੇ ਸੰਤਾਂ 'ਚ ਨਾਮ ਬਾਣੀ ਦਾ ਉਪਦੇਸ਼ ਦਿੰਦੇ ਹੋਏ ਜਿਸ ਵੇਲੇ ਬਨਾਰਸ ਪਹੁੰਚੇ ਅਤੇ ਮਰਦਾਨੇ ਪਾਸੋਂ ਰਬਾਬ ਵਜਾ ਕੇ ਸ਼ਬਦ ਗਾਇਆ, ਬਹੁਤ ਸਾਰੇ ਲੋਕ ਪ੍ਰਸੰਨ ਹੋ ਕੇ ਕੋਲ ਆ ਕੇ ਸੁਣਦੇ ਰਹੇ। ਨਾਮਦੇਵ, ਭਗਤ ਰਵਿਦਾਸ, ਤਰਲੋਚਨ ਆਦਿਕ ਬਹੁਤ ਸਾਰੇ ਭਗਤ ਵੀ ਸੋਭਾ ਸੁਣ ਕੇ ਆਏ। ਜੋ ਜੋ ਪ੍ਰਸ਼ਨ ਕੀਤੇ ਸਾਰਿਆਂ ਨੂੰ ਉੱਤਰ ਦਿੱਤੇ। 15 ਦਿਨ ਗੁਰੂ ਮਹਾਰਾਜ ਉੱਥੇ ਰਹੇ ਅਤੇ ਸਤਸੰਗੀ ਹੋ ਗਏ ਲੋਕ ਬਹੁਤ ਸਾਰੇ। ਉਸ ਸਮੇਂ ਕਬੀਰ ਜੀ ਕਾਂਸੀ ਵਿੱਚ ਨਹੀਂ ਸਨ। ਰਘੁਨਾਥਪੁਰੇ ਵਿੱਚ ਜੋ ਬਿਜਲੀ ਖਾਂ ਨਵਾਬ ਉਹਨਾਂ ਦਾ ਸੇਵਕ ਸੀ, ਉੱਥੇ ਗਏ ਹੋਏ ਸੀ। ਉਸ ਵੇਲੇ ਗੁਰੂ ਮਹਾਰਾਜ ਕਬੀਰ ਜੀ ਨੂੰ ਮਿਲਣ ਵਾਸਤੇ ਕਾਂਸ਼ੀ ਉਹ ਤੁਰੇ ਤਾਂ ਅੱਗਿਓਂ ਕਬੀਰ ਜੀ ਤੁਰੇ ਆਉਂਦੇ। ਰਸਤੇ 'ਚ ਇੱਕ ਪਿੰਡ ਪੈਂਦਾ ਪੂਸਾ। ਪੂਸੇ ਪਿੰਡ 'ਚ 27 ਅੱਸੂ ਸੰਮਤ 1563 ਨੂੰ ਦੋਨਾਂ ਦਾ ਮੇਲ ਹੋ ਗਿਆ। ਪਰਸਪਰ ਸ਼ਬਦ ਸੁਣ ਸੁਣਾ ਕੇ ਬਹੁਤ ਖੁਸ਼ ਹੋਏ। ਇਸ ਕਥਾ ਦੇ ਸ਼ਬਦ ਨਾਨਕ ਪ੍ਰਬੋਧ ਪੋਥੀ ਵਿੱਚ ਕਬੀਰ ਜੀ ਦੇ ਚੇਲੇ ਧਰਮਦਾਸ ਨੇ ਲਿਖੇ ਨੇ। ਕਈ ਅਣਜਾਣ ਲੋਕ ਆਖਿਆ ਕਰਦੇ ਹਨ ਕਿ ਕਬੀਰ ਬਾਬੇ ਨਾਨਕ ਜੀ ਤੋਂ ਪਹਿਲਾਂ ਹੋ ਚੁੱਕਾ, ਇਸ ਕਰਕੇ ਸਾਰੇ ਸੰਮਤ ਲਿਖ ਕੇ ਦਿਖਾਉਂਦੇ ਹਾਂ। ਸੋ ਇਸ ਪ੍ਰਕਾਰ ਲੋਕ ਐਸੇ ਵੀ ਹਨ, ਪਰ ਫਿਰ ਵੀ ਆਪਾਂ ਜੇ ਦੱਸੀਏ ਇਹਨਾਂ ਚੀਜ਼ਾਂ ਨੂੰ ਤਾਂ ਸਮਝ ਆਉਂਦੀ ਹੈ ਕਿ ਸੰਮਤ 1455 ਜੇਠ ਸੁਦੀ 15 ਸੋਮਵਾਰ ਕਾਂਸੀ ਦੇ 12 ਕੋਸ ਤੇ ਜੁਲਹਾਪੁਰ ਵਿੱਚ ਲਹਿਰ ਤਲਾਬ ਦੇ ਕਿਨਾਰੇ ਗੁਦੜੀ 'ਚ ਲਿਪਟੇ ਪੜੇ ਦੋ ਪਹਿਰ ਦੇ ਜੰਮੇ ਹੋਏ ਨੀਰੂ ਜੁਲਾਹੇ ਮੁਸਲਮਾਨ ਨੂੰ ਲੱਭੇ। ਇਹ ਉਹਨਾਂ ਦਾ ਇਤਿਹਾਸ ਹੈ ਲਿਖਿਆ ਹੋਇਆ। ਉਹਨੇ ਆਪਣਾ ਪੁੱਤਰ ਮੰਨ ਕੇ ਪਾਲੇ। ਸੰਮਤ ਬਿਕਰਮੀ 1462 ਦੇ ਮਹੀਨੇ ਗੰਗਾ ਕਿਨਾਰੇ ਬਰੇਤੀ ਵਿੱਚ ਸੁੱਤੇ ਪਏ ਕਬੀਰ ਨੂੰ ਰਾਮਾਨੰਦ ਦੇ ਪਊਏ ਦੀ ਠੋਕਰ ਲੱਗੀ ਤਾਂ ਕਬੀਰ 7 ਬਰਸ ਦਾ ਬਾਲਕ ਸੀ, ਰੋਣ ਲੱਗ ਪਿਆ। ਰਾਮਾਨੰਦ ਜੀ ਨੇ ਸਿਰ 'ਤੇ ਹੱਥ ਫੇਰ ਕੇ ਆਖਿਆ, ਬੱਚਾ ਰੋਏ ਨਹੀਂ, ਰਾਮ ਰਾਮ ਕਹ। ਇਹੀ ਉਪਦੇਸ਼ ਕਬੀਰ ਜੀ ਨੂੰ ਚੰਗਾ ਲੱਗਿਆ। ਭਇਆ ਇਹ ਪੁਰਾਣੀਆਂ ਪੋਥੀਆਂ ਦੀ ਬੋਲੀ ਹੁੰਦੀ ਹੈ। 1471 ਬਿਕਰਮੀ ਵਿੱਚ ਕਬੀਰ ਜੀ ਦੀ ਸ਼ਾਦੀ ਨੇਤੀ ਜੁਲਾਹੇ ਦੀ ਬੇਟੀ ਲੋਈ ਨਾਲ ਹੋਈ। 1481 ਬਿਕਰਮੀ ਵਿੱਚ ਕਮਾਲਾ ਜੰਮਿਆ। 1485 ਬਿਕਰਮੀ ਵਿੱਚ ਕਮਾਲੀ ਜੰਮੀ। 1492 ਬਿਕਰਮੀ ਵਿੱਚ ਕਬੀਰ ਜੀ ਦਾ ਜੱਗ ਪ੍ਰਭੂ ਨੇ ਕਬੀਰ ਦਾ ਰੂਪ ਧਾਰ ਕੇ ਸੰਪੂਰਨ ਕੀਤਾ। 1547 ਬਿਕਰਮੀ ਵਿੱਚ ਮਾਘ ਦੇ ਮਹੀਨੇ ਸਿਕੰਦਰ ਬਾਦਸ਼ਾਹ ਨੇ ਕਰਾਮਾਤ ਵੇਖਣ ਵਾਸਤੇ ਕਬੀਰ ਜੀ ਦੇ ਹੱਥ ਪੈਰ ਬੰਨ ਕੇ ਗੰਗਾ ਸੁੱਟ ਦਿੱਤਾ। 1575 ਬਿਕਰਮੀ ਵਿੱਚ ਮੱਘਰ ਸੁਦੀ 11 ਕਬੀਰ ਜੀ ਪਰਲੋਕ ਗਮਨੇ ਆ। ਗੋਰਖਪੁਰ ਦੇ ਜ਼ਿਲ੍ਹੇ ਮਗਹਰ ਪਿੰਡ ਵਿੱਚ ਕਬੀਰ ਜੀ ਦੀ ਕਬਰ ਅਤੇ ਸਮਾਧ ਦੋਵੇਂ ਹਨ। ਇਸ ਦੀ ਸਬੂਤੀ ਵਿੱਚ ਬਚਨ ਧਰਮਦਾਸ ਦਾ ਕਬੀਰ ਦੀ ਜਨਮ ਸਾਖੀ ਲਿਖਿਆ। 1455 ਮੈਂ ਭਾਈ ਜੇਠ ਸੁਦੀ 15 ਸੁਖਦਾਈ, ਪ੍ਰਗਟੇ ਪ੍ਰਭੂ ਕਬੀਰ ਗੁਸਾਈ, ਕਲਯੁਗ ਜੀਵ ਤਰਾਵਨ ਆਈ। 1575 ਕੀਆ ਮਗਹਰ ਕੋ ਗਾਉਣ, ਮੱਘਰ ਸੁਦੀ ਇਕਾਦਸੀ ਮਿਲੀ ਪਾਉਣ ਮੈਂ ਪਾਉਣ। ਇਹ ਤਵਾਰੀਖ ਗੁਰੂ ਖਾਲਸਾ ਦੇ ਵਿੱਚ 81 ਅੰਗ 'ਤੇ ਲਿਖਿਆ ਹੋਇਆ। ਇਸ ਪ੍ਰਕਾਰ ਇਹ ਕਬੀਰ ਜੀ ਦਾ ਥੋੜ੍ਹਾ ਵਿਸਥਾਰ ਥੋੜ੍ਹਾ ਜਿਹਾ ਹੀ ਹੈ ਜੋ ਆਪਾਂ ਕੀਤਾ। ਬਾਕੀ ਤਾਂ ਉਹਨਾਂ ਦੀਆਂ ਪੋਥੀਆਂ ਨੇ, ਉਹਦੇ ਵਿੱਚੋਂ ਲੈ ਕੇ ਪੜ੍ਹ ਸਕਦੇ ਹਾਂ ਜੀਵਨੀ ਆਪਾਂ। ਸੋ ਆਓ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ। ਸਲੋਕ ਭਗਤ ਕਬੀਰ ਜੀਓ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਭਗਤ ਕਬੀਰ ਜੀ ਦੇ ਪਾਵਨ ਸਲੋਕ ਹਨ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਓਅੰਕਾਰ ਜੋ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੈ। ਜਿਸ ਤਰ੍ਹਾਂ ਪਿੱਛੇ ਮਰਿਆਦਾ ਰੱਖਦੇ ਆਏ ਹਨ, ਹਰ ਇੱਕ ਰਾਗ ਵਿੱਚ ਪਹਿਲੇ ਗੁਰਬਾਣੀ ਅਤੇ ਫਿਰ ਭਗਤ ਬਾਣੀ, ਉਸੇ ਮਰਿਆਦਾ ਅਨੁਸਾਰ ਪਹਿਲੇ ਸਹਿਸ ਕ੍ਰਿਤੀ ਕਥਨ ਕੀਤੀ ਹੈ ਅਤੇ ਹੁਣ ਕਬੀਰ ਜੀ ਦੇ ਸਲੋਕ ਵਰਣਨ ਕਰਦੇ ਮਹਾਰਾਜ। ਪਰ ਇਹ ਸਲੋਕ ਸਾਰੇ ਵੱਖ ਵੱਖ ਉਪਦੇਸ਼ ਵਾਲੇ ਆਉਣਗੇ, ਕਿਉਂਕਿ ਕੋਈ ਸਲੋਕ ਕਿਸੇ ਪ੍ਰਥਾਏ, ਕੋਈ ਕਿਸੇ ਪ੍ਰਥਾਏ ਉਚਾਰਨ ਕੀਤਾ। ਇਹ ਸਲੋਕ ਕਈ ਅਤੇ ਦੋਹਰੇ ਦੀ ਚਾਲ ਅਨੁਸਾਰ ਹੈ, ਕਈ ਦੋਹਰੇ ਤੋਂ ਬਾਹਰ ਵੀ ਹੈ। ਹੁਣ ਪਹਿਲਾ ਸਲੋਕ ਉਚਾਰਨ ਕਰਦੇ ਨੇ, ਸੋ ਉਹਦੀ ਉਥਾਨਕਾ ਵੀ ਨਾਲ ਲਿਖੀ ਹੈ। ਸਾਰਿਆਂ ਸਲੋਕਾਂ ਦੀ ਕਿਤੇ ਕਿਤੇ ਉਥਾਨਕਾ ਆਵੇ, ਕਿਤੇ ਨਹੀਂ ਵੀ ਆਵੇਗੀ। ਸੋ ਇੱਕ ਸਮੇਂ ਕਾਂਸ਼ੀ ਨਿਵਾਸੀ ਕਿਸੇ ਮੁਖੀ ਪੰਡਿਤ ਨੇ ਵਿਚਾਰਿਆ ਕਿ ਕਬੀਰ ਦਾ ਪ੍ਰਤਾਪ ਬੜਾ ਵੱਧ ਗਿਆ, ਇਹਦੀ ਸਿੱਖੀ ਸੇਵਕੀ ਬਹੁਤ ਵੱਧ ਗਈ ਹੈ, ਜੇ ਮੇਰਾ ਚੇਲਾ ਬਣ ਜਾਏ ਤਾਂ ਸਾਰੇ ਲੋਕ ਆਪੇ ਮੇਰੇ ਸੇਵਕ ਹੋ ਜਾਣਗੇ। ਸੋ ਇਸ ਵਿਚਾਰ ਨੂੰ ਮੁੱਖ ਰੱਖ ਕੇ ਉਹ ਪੰਡਿਤ ਨੇ ਕਬੀਰ ਜੀ ਨੂੰ ਆ ਕੇ ਕਿਹਾ, ਭਗਤ ਜੀ ਤੁਸੀਂ ਸਾਡੇ ਕੋਲ ਮਾਲਾ ਲੈ ਲਓ, ਇਹਨੂੰ ਫੇਰਿਆ ਕਰੋ। ਕਿਉਂਕਿ ਪਿਛਲੇ ਸਮੇਂ ਦਾ ਰਿਵਾਜ਼ ਸੀ ਕਿ ਜਿਹੜਾ ਕੋਈ ਕਿਸੇ ਨੂੰ ਮਾਲਾ ਫੜਾਉਂਦਾ ਸੀ ਉਹ ਗੁਰੂ ਖਵਾਉਂਦਾ ਸੀ, ਉਹਦਾ ਤਾਂ ਲੈਣ ਵਾਲਾ ਚੇਲਾ ਬਣ ਜਾਂਦਾ, ਨਾਲੇ ਮਾਲਾ ਦੁਆਰੇ ਸਿਮਰਨ ਦਾ ਚੌਥਾ ਹਿੱਸਾ ਫਲ ਮਾਲਾ ਦੇਣ ਵਾਲੇ ਨੂੰ ਮਿਲਿਆ। ਮੰਨਦੇ ਸੀ ਲੋਕ ਵੀ ਚੌਥਾ ਹਿੱਸਾ ਮੈਨੂੰ ਮਿਲੂਗਾ ਜੇ ਮੈਂ ਮਾਲਾ ਦਿੱਤੀ। ਇਸ ਪ੍ਰਕਾਰ ਜਦ ਬ੍ਰਾਹਮਣ ਨੇ ਕਬੀਰ ਜੀ ਨੂੰ ਮਾਲਾ ਲੈਣ ਵਾਸਤੇ ਬਹੁਤ ਵਾਰੀ ਕਿਹਾ ਤਾਂ ਅੱਗੇ ਉਹ ਕਬੀਰ ਜੀ ਕਹਿਣ ਲੱਗੇ, ਉਹਨਾਂ ਨੂੰ ਪਤਾ ਸੀ ਇਹ ਕਿਹੜੀ ਅੰਦਰੋਂ ਦਿਲ ਦੀ ਖੋਟ ਰੱਖ ਕੇ ਆਇਆ ਮੇਰੇ ਕੋਲ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਕਹਿਣ ਲੱਗੇ ਪੰਡਿਤ ਜੀ ਮੇਰੀ ਸਿਮਰਨੀ ਜਾਂ ਮਾਲਾ ਇਹ ਤਾਂ ਅੱਗੇ ਹੀ ਮੇਰੇ ਕੋਲ, ਜੋ ਜ਼ਬਾਨ ਉੱਪਰ ਅੱਠੇ ਪੈਰ ਰਾਮ ਨਾਮ ਜਪਣਾ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਭਏ ਦੀਨ ਦਿਆਲਾ। ਸੋ ਜਿਸ ਪ੍ਰਕਾਰ ਸੰਪਰਦਾਇ ਗਿਆਨੀ ਸਿਮਰਨ ਦੀ ਦਾ ਅਰਥ ਮਾਲਾ ਕਰਦੇ ਆਏ ਨੇ, ਪਰ ਕਈ ਲੋਕ ਅਠੋਤਰੀ ਮਾਲਾ ਦੇ ਚੌਥੇ ਹਿੱਸੇ ਨੂੰ ਭਾਵ 27 ਮਣਕਿਆਂ ਵਾਲੇ ਜੋ ਹੁੰਦੇ ਨੇ ਛੋਟੇ ਛੋਟੇ ਸਿਮਰਨੇ ਸਿਮਰਨੀ ਕਹਿੰਦੇ, ਜਿਹਨੂੰ ਸਿਮਰਨਾ ਵੀ ਕਹਿੰਦੇ ਆ ਸਿਮਰਨੀ, ਜਿਵੇਂ ਆਮ ਲੋਕ 27 ਮਣਕਿਆਂ ਵਾਲੇ ਨੂੰ ਸਿਮਰਨਾ ਕਹਿੰਦੇ ਨੇ, ਇਸੇ ਪ੍ਰਕਾਰ ਬਾਹਰਲੀ ਮਾਲਾ ਕਿਹਾ ਹੈ। ਇਸ ਸੰਬੰਧੀ ਜਲਣ ਨੇ ਇਸ ਤਰ੍ਹਾਂ ਲਿਖਿਆ, ਨਿੱਕੇ ਹੋਏ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ, ਬੁੱਢੇ ਹੋਏ ਮਾਲਾ ਫੜ ਲਈ, ਰੱਬ ਦਾ ਉਲਾਂਭਾ ਲਾਇਆ, ਵੱਡਾ ਕਿੱਕਰ ਵੱਢ ਕੇ ਜਪ ਮਾਲ ਬਣਾਇਆ, ਉੱਚੇ ਟਿੱਬੇ ਬੈਠ ਕੇ ਠਾ ਠਾ ਵਜਾਇਆ, ਲੋਕਾਂ ਦੀਆਂ ਜਪ ਮਾਲੀਆਂ ਜਲਣ ਦਾ ਜਪ ਮਾਲ, ਸਾਰੀ ਉਮਰ ਜਪੇਂਦਿਆਂ ਇੱਕ ਨਾ ਖੁੱਥਾ ਵਾਲ। ਸੋ ਇਸ ਪ੍ਰਕਾਰ ਹੰਸ ਚੋਗ ਵਿੱਚ ਲਿਖਿਆ ਕਿ ਪਰਮੇਸ਼ੁਰ ਵਿੱਚ ਮਾਇਆ ਵਾਲ ਦੀ ਤਰ੍ਹਾਂ, ਉਸ ਮਾਇਆ ਦੀ ਇੱਛਾ ਨਾ ਮੋਈ। ਫਿਰ ਵੀ ਕਿਹਾ ਕਿ ਕਿਆ ਕਰੂੰ ਤਸਬੀ, ਕਿਆ ਕਰੂੰ ਮਾਲਾ, ਮਨ ਮਾਲਾ ਭਇਓ ਹੈ ਮੇਰਾ। ਇਹੀ ਕਬੀਰ ਜੀ ਨੇ ਬਚਨ ਕੀਤਾ। ਉਹਦੇ ਨਾਲ ਰਸਨਾ ਉੱਪਰ, ਰਸਨਾ ਆਦਿ ਕੇਂਦਰੀਆਂ ਦੇ ਵਿਸ਼ਿਆਂ ਤੋਂ ਜੋ ਉਪਰਾਮ ਹੋਣਾ, ਇਹੀ ਰਾਮ ਨਾਮ ਨੂੰ ਸਿਮਰਨ ਵਾਲੀ ਜਪ ਮਾਲਾ। ਰਸਨਾ ਰਸਾਂ ਤੋਂ ਜਿਹੜਾ ਉਪਰਾਮ ਹੋਣਾ, ਇਹ ਜੋ ਰਾਮ ਰਾਮ ਜਪਣਾ, ਇਹੀ ਮਾਲਾ, ਇਸ ਤਰ੍ਹਾਂ ਦੀ ਮਾਲਾ। ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਪ੍ਰਭੂ ਦੇ ਜੇ ਸਾਰੇ ਭਗਤ ਜਨ ਹਨ ਤਾਕੋ ਉਹਨਾਂ ਨੂੰ, ਆਦਿ ਜੁਗਾਦੀ ਹੁੰਦਾ ਸਦਾ ਸਦਾ ਸੁੱਖਾਂ ਵਿੱਚ ਬਿਸਰਾਮ ਹੁੰਦਾ, ਇਸਤਤ ਕਰਨ ਵਾਲੀ ਹੈ ਮਾਲਾ। ਆਦਿ ਜੁਗਾਦੀ ਆਦਲਾ ਯੁੱਗ, ਸਤਯੁਗ ਵਿੱਚ ਧਰੂ, ਪ੍ਰਹਿਲਾਦ, ਤ੍ਰੇਤੇ ਵਿੱਚ ਹਨੂੰਮਾਨ, ਦੁਆਪਰ ਵਿੱਚ ਬਿਦਰ, ਆਦਿ ਦੇ ਕਲਯੁੱਗ ਵਿੱਚ ਨਾਮਦੇਵ ਆਦਿ ਜੋ ਭਗਤ ਹੋਏ ਹਨ, ਉਹਨਾਂ ਸਾਰਿਆਂ ਭਗਤਾਂ ਨੂੰ ਇਹ ਸਿਮਰਨੀ ਸੁੱਖਾਂ ਵਿੱਚ ਇਸਤਤ ਕਰਨ ਵਾਲੀ ਹੈ। 27 ਨਛੱਤਰਾਂ ਤੋਂ 27 ਮਣਕਿਆਂ ਦਾ ਸਿਮਰਨਾ ਬਣਿਆ। ਕਈ ਪੁੱਛ ਲੈਂਦੇ ਹਨ 108 ਕਿਉਂ ਹੈ, 27 ਕਿਉਂ ਹੈ, ਅਤੇ ਇੱਕ ਨਛੱਤਰ ਦੇ ਚਾਰ ਚਾਰ ਭਾਗ ਹਨ, 27 ਚੌਕਾ 108, ਇਸੇ ਕਰਕੇ 108 ਮਣਕਿਆਂ ਦੀ 78 ਮਾਲਾ ਬਣੀ। 12 ਰਾਸਾਂ ਹਨ, ਇੱਕ ਇੱਕ ਰਾਸ ਦੇ 9-9 ਅੱਖਰ ਹਨ, ਸੋ ਬਾਹਰੋਂ ਨਾਇਆ 108 ਹੁੰਦਾ ਹੈ, ਉਸ ਤੋਂ 108 ਮਣਕਿਆਂ ਦੀ ਮਾਲਾ ਬਣੀ ਹੈ। ਮੁਸਲਮਾਨਾਂ ਦੀ ਮਾਲਾ ਜਿਹਨੂੰ ਤਸਬੀ ਕਹਿੰਦੇ ਆ, ਖੁਦਾ ਦੇ 99 ਗੁਣ ਵਾਚਕ ਹੈ, ਅਤੇ ਇੱਕ ਖਾਸ ਨਾਂ ਅੱਲਾ ਜਪਣ ਲਈ 100 ਮਣਕਿਆਂ ਦੀ ਮਾਲਾ ਤਸਬੀ ਜਿਹਨੂੰ ਕਹਿੰਦੇ ਆ, ਇਹ ਹੁੰਦੀ ਹੈ। ਇਹ ਕਿਉਂਕਿ ਗੁਣਾਂ ਦਾ ਵੇਰਵਾ ਮਹਾਨ ਕੋਸ਼ ਦੇ ਵਿੱਚ ਲਿਖਿਆ ਹੋਇਆ, 426 ਅੰਗ 'ਤੇ ਪੜ੍ਹ ਸਕਦੇ ਹੋ। ਮਾਲਾ ਤਸਬੀ ਤੋੜ ਕੇ ਜਿਉਂ 100 ਅਤੇ ਵੈ 78 ਲਾਇਆ, ਭਾਈ ਗੁਰਦਾਸ ਜੀ ਨੇ ਲਿਖਿਆ। ਕਈ ਮੁਸਲਮਾਨ ਇਮਾਮ ਹੁੰਦਾ ਮੇਰੂ, ਮੇਰੂ ਮਣਕੇ ਸਮੇਤ 101 ਮਣਕੇ ਦੀ ਤਸਬੀ ਰੱਖਦੇ, ਜਿਹੜਾ ਉੱਪਰ ਵੱਡਾ ਸਾਰਾ ਮਣਕਾ ਹੁੰਦਾ। ਈਸਾਈਆਂ ਦੀ ਮਾਲਾ ਰੋਜ਼ਰੀ 150 ਕਾਠ ਦੇ ਮਣਕਿਆਂ ਦੀ ਹੁੰਦੀ ਆ, ਹਰ ਇੱਕ 10 ਛੋਟੇ ਮਣਕਿਆਂ ਪਿੱਛੋਂ ਇੱਕ ਵੱਡਾ ਮਣਕਾ ਹੁੰਦਾ। ਇਸ ਤਰ੍ਹਾਂ 135 ਛੋਟੇ ਅਤੇ 15 ਵੱਡੇ ਮਣਕੇ ਹੁੰਦੇ ਨੇ। ਛੋਟੇ ਮਣਕਿਆਂ 'ਤੇ ਧੰਨ ਮੇਰੀ ਅਤੇ ਵੱਡੇ ਮਣਕਿਆਂ 'ਤੇ ਸਾਡਾ ਪਿਤਾ, ਇਹ ਜਾਪ ਹੁੰਦਾ। 55 ਮਣਕੇ ਦੀ ਮਾਲਾ ਵੀ ਈਸਾਈ ਰੱਖਦੇ ਨੇ, ਜਿਹਦਾ ਨਾਮ ਚੈਟਲੇਟ ਹੈ। ਇਸ ਵਿੱਚ 50 ਛੋਟੇ ਅਤੇ 5 ਵੱਡੇ ਮਣਕੇ ਹੁੰਦੇ ਨੇ। ਉਹਨਾਂ ਉੱਤੇ ਨਾਮ ਸਿਮਰਨ ਦੀ ਉਹੀ ਰੀਤੀ ਹੈ ਜੋ 150 ਮਣਕੇ ਦੀ ਮਾਲਾ 'ਤੇ ਹੁੰਦੀ ਹੈ। ਰੋਮਨ ਕੈਥੋਲਿਕ ਮਤ ਦੇ ਈਸਾਈਆਂ 'ਚ ਜਪ ਮਾਲਾ ਦਾ ਵਿਸ਼ੇਸ਼ ਪ੍ਰਚਾਰ ਹੈ। ਜੈਨੀਆਂ ਦੀ ਮਾਲਾ 111 ਮਣਕਿਆਂ ਦੀ ਹੁੰਦੀ ਹੈ। ਸਿੱਖ ਧਰਮ ਵਿੱਚ ਗਿਣਤੀ ਦੀ ਕੋਈ ਲੋੜ ਨਹੀਂ, ਹਿਰਦੇ 'ਚ ਜਪੇ। ਸੋ ਹਰ ਮਾਲਾ ਔਰ ਅੰਤਰ ਧਾਰ ਹੈ, ਜਨਮ ਮਰਨ ਕਾ ਦੁੱਖ ਨਿਵਾਰਾ, ਹਿਰਦੈ ਸੰਭਾਲੈ ਮੁੱਖ ਹਰ ਹਰ ਬੋਲੈ, ਸੋ ਜਨ ਇਹ ਤੁੱਤ ਕਦੇ ਨਾ ਡੋਲੈ, ਕਿਰਦੈ ਜਪਨੀ ਜਪੋ ਗੁਣ ਤਾਸਾ, ਜਾਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ। ਹਜ਼ਰਤ ਮੁਹੰਮਦ ਸਾਹਿਬ ਨੇ ਤਸਬੀ ਕਦੇ ਨਹੀਂ ਵਰਤੀ। ਮੁਸਲਮਾਨਾਂ ਵਿੱਚ ਇਸ ਦਾ ਪ੍ਰਚਾਰ ਬੋਧ ਮਤ ਦੇ ਫਕੀਰਾਂ ਤੋਂ ਚੱਲਿਆ ਹੈ। ਵਹਾਬੀ ਮੁਸਲਮਾਨ ਹੁਣ ਵੀ ਤਸਬੀ ਨਹੀਂ ਰੱਖਦੇ, ਉਹ ਉਂਗਲੀਆਂ ਉੱਪਰ ਖੁਦਾ ਦੇ ਨਾਮ ਨੂੰ ਗਿਣ ਲੈਂਦੇ ਨੇ। ਇਹ ਅਲੱਗ ਅਲੱਗ ਸਾਰਿਆਂ ਦਾ ਆਪੋ ਆਪਣਾ ਢੰਗ ਹੈ। ਸੋ ਇਸ ਪ੍ਰਕਾਰ ਅਗਲਾ ਬਚਨ ਫਰਮਾਉਂਦੇ ਹਨ, ਦੂਸਰਾ ਸਲੋਕ। ਕਬੀਰ ਮੇਰੀ ਜਾਤ ਕਹੋ ਸਭ ਕੋ ਹਸਨੇ ਹਾਰ। ਕਬੀਰ ਜੀ ਫਰਮਾਉਂਦੇ ਆ, ਇਸ ਵਿੱਚ ਕੋਈ ਝੂਠ ਨਹੀਂ ਕਿ ਸੱਚਮੁੱਚ ਮੇਰੀ ਜੁਲਾਹਾ ਜਾਤੀ ਕਹੋ, ਭਾਵ ਨੂੰ ਸਭ ਕੋਈ ਹੱਸਣ ਵਾਲਾ, ਭਾਵ ਜਿਨ੍ਹਾਂ ਵੇਦਾਂਤੀਆਂ ਨੇ 10 ਜੁਲਾਹਾਂ ਦੀ ਮਾਰੂ ਥਲ ਦੀ ਨਦੀ ਤੋਂ ਪਾਰ ਹੋਣ ਦੀ ਸਾਖੀ ਦੁਆਰਾ ਸੰਸਾਰ ਨੂੰ 3 ਕਾਲ ਅਸੱਤ ਮੰਨਿਆ, ਉਹ ਵੇਦਾਂਤੀ ਲੋਕ ਹੱਸਣ ਵਾਲੇ ਹਨ, ਸਾਡੇ ਨੂੰ ਮਖੌਲ ਕਰਦੇ ਸਾਰੇ ਜਾਣੇ। ਸੋ ਇਸ ਪ੍ਰਕਾਰ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਆ ਜਾਂਦੀਆਂ ਨੇ ਵਿੱਚ, ਪਰ ਕਿਉਂਕਿ ਆਪਾਂ ਸਿਰਫ ਜਾਣਕਾਰੀ ਮਾਤਰ ਕਥਾ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਕਿੱਥੇ ਲਿਖਿਆ ਹੋਇਆ, ਦਰਸ਼ਨ ਕਰ ਰਹੇ ਹਾਂ ਆਪਾਂ ਤਾਂ। ਵਿਸਥਾਰ ਸਹਿਤ ਹੋਰ ਬਹੁਤ ਕਥਾ ਵਾਚਕੇ ਦੀ ਕਥਾ ਕਰਨਗੇ, ਬਹੁਤ ਸਾਰੇ ਸਿੱਖਣਗੇ, ਕਈ ਚੀਜ਼ਾਂ ਆਪ ਵੀ ਮਿਹਨਤ ਕਰਕੇ ਪੜ੍ਹਨੀਆਂ ਤੁਸੀਂ। ਬਲਿਹਾਰੀ ਇਸ ਜਾਤ ਕਉ ਜੇ ਜਪਿਓ ਸਿਰਜਣਹਾਰ। ਪਰ ਮੈਂ ਇਸ ਜੁਲਾਹਾ ਜਾਤੀ ਤੋਂ, ਬਲਿਹਾਰੀ ਹੁੰਦਾ ਕੁਰਬਾਨ ਜਾਂਦਾ, ਜਿਸ ਜੁਲਾਹਾ ਜਾਤੀ ਵਿੱਚ ਪੈਦਾ ਹੋ ਕੇ ਮੈਂ ਸਿਰਜਣਹਾਰ ਪਰਮੇਸ਼ਰ ਨੂੰ ਜਪਣਾ ਕੀਤਾ। ਮੇਰੀ ਇਸ ਮੋਟੀ ਜਾਤ ਭਾਵ ਬੁੱਧੀ ਨੂੰ ਸਭ ਕੋਈ ਪੰਡਿਤ ਵਗੈਰਾ ਹੱਸਣ ਵਾਲਾ, ਜਾਤ ਨਾਮ ਬੁੱਧੀ ਦਾ ਨਾ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਕਲਕਲਾ ਭਰਪੂਰ ਰਹਿਆ। ਪਰ ਇਸ ਜਾਤ ਭਾਵ ਮੋਟੀ ਬੁੱਧੀ ਤੋਂ ਮੈਂ ਬਲਿਹਾਰ ਜਾਂਦਾ, ਜਿਸ ਬੁੱਧੀ ਕਰਕੇ ਮੈਂ ਸਿਰਜਣਹਾਰ ਨੂੰ ਜਪਿਆ। ਕੋਈ ਬੰਦਾ ਪਹਿਲਾਂ ਤਾਂ ਈਸ਼ਵਰ ਦੀ ਉਪਾਸ਼ਨਾ ਕਰਦਾ ਸੀ, ਫਿਰ ਕੁਸੰਗ ਦੇ ਹੋਣ ਕਰਕੇ ਟੱਲੀਆਂ ਖੜਕਾਉਂਦਾ ਅਤੇ ਆਸਤਾ ਆਸਤਾ ਸ਼ਿਵ ਜੀ ਦੀ ਉਪਾਸ਼ਨਾ ਕਰਨ ਲੱਗ ਪਿਆ ਅਤੇ ਉਹਦਾ ਮਨ ਡਾਵਾਂਡੋਲ ਹੁੰਦਾ ਦੇਖ ਕੇ ਕਬੀਰ ਜੀ ਸਮਝਾਉਂਦੇ ਹਨ, ਕਬੀਰ ਡਗਮਗ ਕਿਆ ਕਰ ਹੈ ਕਹਾਂ ਡੁਲਾਵ ਹੈ ਜੀਉ, ਸਰਬ ਸੂਖ ਕੋ ਨਾਇਕ ਰਾਮ ਨਾਮ ਰਸ ਪੀਉ। ਕਬੀਰ ਜੀ ਕਥਨ ਕਰਦੇ ਆ, ਭਾਈ ਜੀਵ ਤੂੰ ਕਿਸ ਵਾਸਤੇ ਆਪਣੇ ਚਿੱਤ ਨੂੰ ਮਾਇਆ ਵਾਸਤੇ ਡਗਮਗ ਡਗਮਗ ਕਰਦਾ, ਡਾਵਾਂਡੋਲ ਕਰਦਾ, ਡਗਮਗ ਡਗਮਗ ਛੱਡ ਰੇ ਮਨ ਬੌਰਾ। ਮਾਇਆ ਤਾਂ ਬ੍ਰਿਸ਼ ਦੀ ਛਾਂ ਵਾਂਗੂ ਚਲਾਏਮਾਨ ਬਦਲ ਜਾਣ ਵਾਲੀ ਹੈ, ਤੂੰ ਕਿਸ ਵਾਸਤੇ ਆਪਣੇ ਜੀਵ ਨੂੰ ਬਦਲਾਉਂਦਾ ਜੋ ਕਦੇ ਈਸ਼ਵਰ ਦੀ ਉਪਾਸ਼ਨਾ ਕਰਦਾ ਕਦੇ ਸ਼ਿਵ ਜੀ ਦੀ ਉਪਾਸ਼ਨਾ ਕਰਦਾ। ਤੈਨੂੰ ਚਾਹੀਦਾ ਸਾਰਿਆਂ ਸੁੱਖਾਂ ਦਾ ਨਾਇਕ ਉਹ ਸਵਾਮੀ ਜੋ ਰਾਮ ਹੈ, ਉਹਦੇ ਨਾਮ ਅੰਮ੍ਰਿਤ ਨੂੰ ਰਸ ਹੁੰਦਾ ਪ੍ਰੇਮ ਸਹਿਤ ਪੀਣਾ ਕਰ, ਵਿਖੇ ਬਨ ਫੀਕਾ ਤਿਆਗਰੀ ਸਕੀਏ ਨਾਮ ਮਹਾਰਸ ਪੀਓ। ਜਿਵੇਂ ਸਿਆਣਿਆਂ ਨੇ ਵੀ ਬਚਨ ਕੀਤਾ ਕਿ ਦਰਬ ਸੋਈ ਜਾਂ ਸੋ ਦਾਨ ਕਰੇ ਨਿਤ, ਰੂਪ ਸੋਈ ਜੋ ਗੁਮਾਨ ਨਿਵਾਰੇ, ਤਾਣ ਸੋਈ ਜੋ ਦੁਖਾਵੇ ਨਾ ਕਾਹੂ ਕੋ, ਜਾਂ ਸੋ ਅਧੀਨ ਕਾ ਕਾਜ ਸਵਾਰੇ, ਬੁੱਧ ਸੋਈ ਜੋ ਨਾ ਰਾਖੇ ਲੁਕਾਏ ਕੇ, ਭੀਰ ਮੈਂ ਧਰ ਧਰੇ ਨਹੀਂ ਹਾਰੇ, ਆਵਤ ਜਾਤ ਹੋਏ ਸੁਖੀ ਨਰ, ਆਠੋਂ ਹੀ ਜਾਮ ਮੈਂ ਰਾਮ ਚਿਤਾਰੇ। ਸੋ ਇਸ ਤਰ੍ਹਾਂ ਚੌਥਾ ਸਲੋਕ ਫਰਮਾਉਂਦੇ ਹਨ, ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ, ਦਿਸ ਹੈ ਦਾਦੇ ਕਾਨ ਜਿਉਂ ਜਿਨ ਮਨ ਨਾਹੀ ਨਾਓ। ਦਾਦੇ ਇਉਂ ਬੋਲਣਾ ਜਿਨ ਭਾਰਾ ਕਰਕੇ, ਕੋਈ ਹੰਕਾਰੀ ਬੰਦਾ ਕੰਨਾਂ 'ਚ ਸੋਨੇ ਦੇ ਕੁੰਡਲ ਸੀ ਪਾ ਕੇ, ਅੱਜ ਕੱਲ੍ਹ ਵੀ ਹੁਣ ਕੁੰਡਲ ਜੇ ਦੁਬਾਰਾ ਚੱਲ ਪਿਓ ਵਾਲੇ ਜੇ ਪਾ ਕੇ ਕਬੀਰ ਜੀ ਦੇ ਪਾਸ ਆਇਆ, ਉਹਨੂੰ ਬਹੁਤ ਹੰਕਾਰ ਸਹਿਤ ਵੇਖ ਕੇ ਉਪਦੇਸ਼ ਦਿੰਦੇ ਆ, ਕਹਿਣ ਲੱਗੇ ਚਾਹੇ ਸੋਨੇ ਦੇ ਕੁੰਡਲ ਆ ਵਾਲੇ ਜੇ ਤੂੰ ਕੰਨਾਂ 'ਚ ਬਣੇ ਹੋਏ ਭਾਵ ਪਾਏ ਨੇ, ਜਿਨ੍ਹਾਂ ਵਾਲਿਆਂ ਦੇ ਉੱਪਰ ਬੜੇ ਸੁੰਦਰ ਲਾਲ ਜੜਾਊ ਜੜਤਕਾਰੀ ਕੀਤੀ ਹੋਈ ਹੈ, ਪਰ ਜਿਨ੍ਹਾਂ ਬੰਦਿਆਂ ਦੇ ਮਨ ਵਿੱਚ ਭਗਵੰਤ ਦਾ ਨਾਮ ਨਹੀਂ ਰਾਮ ਨਾਮ ਨਹੀਂ ਜਪਦੇ, ਉਹ ਬੰਦੇ ਦਾਦੇ, ਦਾਦਾ ਹੁੰਦਾ ਸੜਿਆ ਹੋਇਆ, ਸੜੇ ਹੋਏ ਕਾਨ ਹੁੰਦਾ, ਕਾਨੇ ਵਾਂਗੂ ਦਿਸ ਹੈ ਨਿਗਾਹ ਆਉਂਦੇ ਨੇ, ਦਿਸ ਹੈ ਦਾਦੇ ਕਾਨ ਜਿਉਂ, ਕਾਨ ਹੀ ਬੋਲਣਾ ਕਾਨ, ਸੋ ਜਿਸ ਪ੍ਰਕਾਰ ਕਾਨਾ, ਜਿਸ ਤਰ੍ਹਾਂ ਕਾਨਾ ਅੰਦਰੋਂ ਸੜਿਆ ਹੋਇਆ ਸਵਾਹ ਰੂਪ ਹੁੰਦਾ ਅਤੇ ਉੱਪਰੋਂ ਬੜਾ ਲਿਸ਼ਕਦਾ ਹੈ, ਕਹਿੰਦੇ ਇਸੇ ਪ੍ਰਕਾਰ ਉਹ ਪੁਰਸ਼ ਅੰਦਰੋਂ ਤ੍ਰਿਸ਼ਨਾ ਅਤੇ ਵਿਸ਼ੇ ਵਿਕਾਰਾਂ ਦੀ ਅੱਗ ਕਰਕੇ ਸੜੇ ਹੋਏ ਸਵਾਹ ਰੂਪ ਹਨ, ਅਤੇ ਬਾਹਰੋਂ ਸੁੰਦਰ ਵਸਤਰ ਭੂਸ਼ਣ ਪਾ ਕੇ ਲਿਸ਼ਕਦੇ। ਦੂਜਾ ਭਾਵ ਇਹ ਵੀ ਕਿ ਕਾਨੇ ਦਾ ਕਿ ਜਿਸ ਤਰ੍ਹਾਂ ਕਾਨਾ ਅੰਦਰੋਂ ਕਠੋਰ ਹੁੰਦਾ ਅਤੇ ਬਾਹਰੋਂ ਚਮਕਦਾ, ਇਸੇ ਤਰ੍ਹਾਂ ਸਾਕਤ ਬੰਦਾ ਬਾਹਰੋਂ ਤਾਂ ਬੜਾ ਸੋਹਣਾ ਲੱਗਦਾ ਪਰ ਅੰਦਰੋਂ ਦਿਲ ਦੇ ਬੜੇ ਕਠੋਰ ਹੁੰਦੇ ਨੇ, ਉਹ ਮਨਮੁੱਖ ਬੰਦੇ ਸੜੇ ਹੋਏ ਕਾਨ ਭਾਵ ਜੰਗਲ ਦੀ ਨਿਆਈ ਹੁੰਦੇ ਨੇ, ਕਾਨ ਨਾਮ ਜੰਗਲ ਦਾ ਵੀ ਹੈ। ਕਬੀਰ ਐਸਾ ਏਕ ਆਦ ਜੋ ਜੀਵਿਤ ਮ੍ਰਿਤਕ ਹੋਏ, ਕਬੀਰ ਜੀ ਕਹਿੰਦੇ ਇਹੋ ਜਿਹਾ ਗੁਰਮੁਖ ਜਨ ਕੋਈ ਇੱਕ ਅੱਧਾ ਹੀ ਹੈ ਭਾਵ ਦੁਰਲੱਭ ਹੈ, ਜੋ ਜੀਵਿਤ ਭਾਵ ਤੋਂ ਮ੍ਰਿਤਕ ਹੁੰਦਾ, ਜੀਵਿਤ ਭਾਵ ਤੋਂ ਮਰਦਾ। ਸੋ ਇਸ ਤਰ੍ਹਾਂ ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕਿ ਮਹਾਰਾਜ ਨੇ ਬਚਨ ਕੀਤਾ, ਹੈਨ ਵਿਰਲੇ ਨਾ ਹੀ ਘਣੇ ਪੈਲ ਪਕੜ ਸੰਸਾਰ। ਕਬੀਰ ਐਸਾ ਏਕ ਆਦ ਜੋ ਜੀਵਿਤ ਮ੍ਰਿਤਕ ਹੋਏ, ਮ੍ਰਿਤਕ ਹੋਏ ਪਾਠ, ਸੋ ਕਈ ਜਗ੍ਹਾ ਮੰਮੇ ਦੇ ਥੱਲੇ ਪੈਰ 'ਚ ਵੀ ਰਾਰਾ ਮ੍ਰਿਤਕ ਕਿਤੇ ਮ੍ਰਿਤਕ ਹੈ, ਇਹ ਦੋਨਾਂ ਦਾ ਪਾਠ ਅੰਤਰ ਆਪਸ 'ਚ ਥੋੜ੍ਹਾ ਫਰਕ ਹੈ। ਜੀਵਿਤ ਮ੍ਰਿਤਕ ਹੋਏ, ਇੱਕ ਗਿਆਨਵਾਨ ਅਤੇ ਅੱਧਾ ਜਗਿਆਸੂ ਹੈ ਜੋ ਜੀਵਿਤ ਭਾਅ ਤੋਂ ਮਰਦਾ। ਨਿਰਭੈ ਹੋਏ ਕੈ ਗੁਣ ਰਵੈ ਜਤ ਤੇਖਾਂ ਤਤ ਸੋਏ, ਜੋ ਪੁਰਸ਼ ਨਿਰਖੌਫ ਹੋ ਕੇ ਵਾਹਿਗੁਰੂ ਦੇ ਗੁਣਾਂ ਨੂੰ ਰਵੈ ਭਾਵ ਉਚਾਰਦਾ ਹੈ, ਉਹ ਪੁਰਸ਼ ਫਿਰ ਜਤ ਜਿੱਧਰ ਦ੍ਰਿਸ਼ਟੀ ਕਰਕੇ ਦੇਖਦਾ ਹੈ ਉਸੇ ਪਾਸੇ ਉਹਨੂੰ ਵਾਹਿਗੁਰੂ ਹੀ ਦਿਖਦਾ, ਨਜ਼ਰ ਆਉਂਦਾ, ਉਹ ਨਿਸ਼ਚੈ ਕਰਦਾ ਸਾਰੇ ਪਾਸੇ ਵਾਹਿਗੁਰੂ ਹੀ ਹੈ। ਭਾਵ ਦੂਸਰਾ ਇਹ ਵੀ ਹੈ ਕਿ ਜੋ ਇੱਕ ਗਿਆਨਵਾਨ ਹੈ ਉਹ ਤਾਂ ਜਤ ਵੇਖੋ ਤਤ ਸੋਏ, ਜਿੱਧਰ ਵੇਖਦਾ ਉੱਧਰ ਪਰਮਾਤਮਾ ਵੇਖਦਾ, ਜੋ ਅੱਧਾ ਜਗਿਆਸੂ ਹੈ ਉਹ ਨਿਰਭੈ ਹੋ ਕੇ ਗੁਣ ਰਵੈ, ਉਹ ਨਿਡਰ ਹੋ ਕੇ ਅਕਾਲ ਪੁਰਖ ਦੇ ਗੁਣਾਂ ਨੂੰ ਰਵੈ ਉਚਾਰਦਾ। ਕਿਸੇ ਨੇ ਪੁੱਛਿਆ ਆਪ ਜੀ ਨੂੰ ਆਨੰਦ ਕਿਵੇਂ ਪ੍ਰਾਪਤ ਹੋਇਆ, ਕਬੀਰ ਜਾ ਦੇ ਰਹੋ ਮੂਆ ਪਾਛੈ ਭਇਆ ਆਨੰਦ, ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਕਬੀਰ ਜੀ ਫਰਮਾਉਂਦੇ ਆ ਜਿਸ ਦਿਨ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੇ ਹੋਣ ਕਰਕੇ ਮੇਰੇ ਚਿੱਤ ਵਿੱਚੋਂ ਹਉ ਮੂਆ ਹੰਕਾਰ ਮਰ ਗਿਆ, ਤਾਂ ਹੰਕਾਰ ਦੇ ਨਿਵਿਰਤ ਹੋਏ ਤੋਂ ਪਿੱਛੋਂ ਮੈਨੂੰ ਬਹੁਤ ਹੀ ਆਨੰਦ ਆ ਕੇ ਪ੍ਰਾਪਤ ਹੋਇਆ, ਮੋਹੇ ਤੋਂ ਭਾਵ ਮੈਨੂੰ ਆਪਣਾ ਪ੍ਰਭੂ ਪਰਮਾਤਮਾ ਮਿਲਿਆ, ਭਾਵ ਉਹਦੇ ਸਾਖਿਆਤ ਦਰਸ਼ਨ ਹੋਏ ਨੇ, ਅਤੇ ਨਾਲ ਦੇ ਰਹਿਣ ਵਾਲੇ ਜੋ ਪ੍ਰਤੱਖ ਸਾਥੀ ਹਨ ਉਹ ਵੀ ਗੋਬਿੰਦ ਗੋਬਿੰਦ ਭਜਦੇ ਆ, ਨਾਲ ਦੇ ਸੰਗੀ ਜੋ ਇੰਦਰੀ ਹੈ ਉਹ ਜੀਵਨ ਮੁਕਤੀ ਦੇ ਆਨੰਦ ਨੂੰ ਲੈਣ ਵਾਸਤੇ ਵਾਹਿਗੁਰੂ ਨੂੰ ਭਜਦੇ ਆ। ਜਾਂ ਉਹ ਜਾਣੋ ਵੀ ਕਬੀਰ ਜੀ ਕਹਿੰਦੇ ਜਿਸ ਦਿਨ ਪ੍ਰਾਣਾਂ ਦੇ ਅੰਤ ਹੋਣ ਪਰ ਮੈਂ ਮਰ ਗਿਆ ਤਾਂ ਪਿੱਛੋਂ ਵਧੇਰ ਮੁਕਤੀ ਕਾਲ ਵਿੱਚ ਬਹੁਤ ਆਨੰਦ ਪ੍ਰਾਪਤ ਹੋਣਾ, ਕਿਉਂਕਿ ਪ੍ਰਾਣਾਂ ਦੇ ਅੰਤ ਹੋਣ 'ਤੇ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜਿਆ ਗੋਬਿੰਦ। ਮੈਂ ਆਪਣੇ ਪ੍ਰਭੂ ਨੂੰ ਮਿਲਾਂਗਾ ਅਤੇ ਜੋ ਮੇਰੇ ਹਮੇਸ਼ਾ ਦੇ ਸੰਗੀ ਗੋਬਿੰਦ ਨੂੰ ਭਜਦੇ ਹਨ ਉਹ ਵੀ ਬ੍ਰਹਮ ਦੇ ਨਾਲ ਮਿਲ ਜਾਣਗੇ। ਸੋ ਸੰਸਾਰ ਵਿੱਚ ਕਿਸ ਤਰ੍ਹਾਂ ਰਹਿਣਾ ਚਾਹੀਦਾ ਜੀ? ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਕਬੀਰ ਜੀ ਫਰਮਾਉਂਦੇ ਆ ਨਿਸ਼ਚੇ ਕਰੇ ਕਿ ਸਾਰਿਆਂ ਬੰਦਿਆਂ ਤੋਂ ਅਸੀਂ ਹੀ ਬੁਰੇ ਹਾਂ, ਮੈਨੂੰ ਛੱਡ ਕੇ ਹੋਰ ਸਭ ਕੋਈ ਭਲਾ ਹੈ। ਮੰਦਾ ਜਾਣੇ ਆਪ ਕਵਰ ਭਲਾ ਸੰਸਾਰ, ਅਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਤ ਨਾਨਕ ਤਾਰੇ ਸੋਏ। ਕਬੀਰ ਜੀ ਕਹਿੰਦੇ ਸਾਰਿਆਂ ਨਾਲੋਂ ਹਮ ਅੰਗਤਾ ਮਮਤਾ ਵਾਲੇ ਪੁਰਸ਼ ਬੁਰੇ ਹਨ। ਹਮ ਹੁੰਦਾ ਹੰਗਤਾ ਮਮਤਾ ਵਾਲਿਆਂ ਨੂੰ ਛੱਡ ਕੇ ਹੋਰ ਸਭ ਕੋਈ ਭਲਾ, ਜਿਨ੍ਹਾਂ ਨੇ ਹੰਗਤਾ ਮਮਤਾ ਨੂੰ ਤਿਆਗਿਆ ਉਹ ਸਭ ਕੋਈ ਭਲਾ। ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਬੀਰ ਜੀ ਫਰਮਾਉਂਦੇ ਆ ਜਿਨ੍ਹਾਂ ਨੇ ਐਸਾ ਵਿਚਾਰ ਆਪਣੇ ਚਿੱਤ ਸਮਝਿਆ ਉਹ ਬੰਦਾ ਸਾਡਾ ਅਸਲੀ ਮਿੱਤਰ ਹੈ। ਸੋ ਆਪ ਜੀ ਦਾ ਮਾਇਆ ਤੋਂ ਬਚਾ ਕਿਸ ਤਰ੍ਹਾਂ ਹੋਇਆ ਜੀ? ਕਬੀਰ ਜੀ ਕਹਿਣ ਲੱਗੇ ਸੰਗੀਆਂ ਨੇ ਜੋ ਜੋ ਪ੍ਰਸ਼ਨ ਕੀਤੇ ਉਹਨਾਂ ਦੇ ਉੱਤਰ ਇੱਕ ਇੱਕ ਸਲੋਕ ਵਿੱਚ ਬਖਸ਼ਦੇ ਨੇ। ਕਬੀਰ ਆਈ ਮੁਝੈ ਪਹਿ ਅਨਕ ਕਰੇ ਕਰ ਭੇਸ। ਕਬੀਰ ਜੀ ਕਹਿਣ ਲੱਗੇ ਕਿ ਸਮੇਂ ਮਾਇਆ ਮੁਝੈ ਪਹਿ ਮੇਰੇ ਕੋਲ ਚੱਲ ਕੇ ਆਈ, ਪਰ ਆਪਣੇ ਸਰੀਰ ਉੱਪਰ ਅਨੇਕ ਤਰ੍ਹਾਂ ਦੇ ਲਿਬਾਸ ਧਾਰਨ ਕਰਕੇ ਆਈ। ਜਦੋਂ ਛਾਣੀ ਦਾ ਰੂਪ ਧਾਰ ਕੇ ਤਾਣੀ ਬਣਵਾਉਣ ਵਾਸਤੇ ਆਈ ਤਾਂ ਆ ਕੇ ਕਹਿਣ ਲੱਗੀ, ਅਰੇ ਜਲਾਹੇ ਮੈਨੂੰ ਇੱਕ ਤਾਣੀ ਛੇਤੀ ਛੇਤੀ ਬੁਣ ਦੇ, ਜੋ ਲੋਕਾਂ ਪਾਸੋਂ ਲੈਂਦਾ ਤੇਰਾ ਜੋ ਵੀ ਪੈਸਾ ਬਣਦਾ ਮੇਰੇ ਕੋਲੋਂ ਦੁੱਗਣੀ ਮਜ਼ਦੂਰੀ ਲੈਣੀ, ਮੇਰਾ ਕੰਮ ਛੇਤੀ ਕਰ। ਇਹ ਗੱਲ ਸੁਣ ਕੇ ਜਦ ਮੈਂ ਇਨਕਾਰ ਕੀਤਾ ਤਾਂ ਉਹਨੇ ਸਾਰੀਆਂ ਤਾਣੀ ਵਾਲੀਆਂ ਨਲੀਆਂ ਸੋਨੇ ਦੀਆਂ ਬਣਾਤੀਆਂ ਸ਼ਕਤੀ ਨਾਲ। ਮੈਨੂੰ ਲੱਗ ਗਿਆ ਪਤਾ ਇਹ ਮਾਇਆ, ਆ ਕਮਾਲੇ ਕੋਲੋਂ ਛੁਰਾ ਮੰਗਵਾਇਆ ਉਹਦੇ ਪੁੱਤ ਤੋਂ, ਤਾਂ ਕਮਾਲਿਆ ਛੁਰਾ, ਉਹ ਮਾਇਆ ਦਾ ਨੱਕ ਕੰਨ ਵੜਤਾ, ਨੱਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕੇ ਡਾਰੀ, ਤਾਂ ਉਹ ਮਾਇਆ ਮੈਨੂੰ ਆਦੇਸ਼ ਨਮਸਕਾਰ ਕਰਕੇ ਚਲੀ ਗਈ। ਹਮ ਰਾਖੇ ਗੁਰੇ ਆਪਣੇ ਉਨ ਕੀ ਨੂੰ ਆਦੇਸ਼। ਉਸ ਵੇਲੇ ਮੈਨੂੰ ਆਪਣੇ ਗੁਰੂ ਰਾਮਾਨੰਦ ਜੀ ਨੇ ਕਿਰਪਾ ਕਰਕੇ ਮਾਇਆ ਤੋਂ ਛਲ ਤੋਂ ਰੱਖ ਲਿਆ ਇਹਦੇ ਤੋਂ, ਅਤੇ ਉਸ ਮਾਇਆ ਨੇ ਮੈਨੂੰ ਆਦੇਸ਼ ਨਮਸਕਾਰ ਕਰਤੀ ਚਲੀ ਗਈ। ਹਉਂ ਬਲਿਹਾਰੀ ਸਤਿਗੁਰ ਆਪਣੇ ਜੀ ਨੇ ਉਹ ਚਲਤ ਦਿਖਾਇਆ, ਗੁਰਜੀ ਭਾਹੇ ਜਲਾ ਸੰਸਾਰਾ ਭਗਤਨਾ ਵਿਆਪੈ ਮਾਇਆ। ਹਮ ਰਾਖੇ ਗੁਰ ਆਪਣੇ ਉਨ ਕੀ ਨੂੰ ਆਦੇਸ਼। ਕਬੀਰ ਜੀ ਕਹਿੰਦੇ ਜਿਸ ਵੇਲੇ ਉਹਨਾਂ ਗੁਰੂ ਦੇ ਚਰਨਾਂ 'ਤੇ ਜਾ ਕੇ ਮੈਂ ਨਮਸਕਾਰ ਕੀਤਾ ਭਾਵ ਗੁਰੂ ਦੇ ਚਰਨਾਂ ਦੀ ਸ਼ਰਨ ਲਈ, ਤਾਂ ਉਸ ਮਾਇਆ ਵੱਲੋਂ ਮੈਨੂੰ ਆਪਣੇ ਗੁਰੂ ਨੇ ਰੱਖ ਲਿਆ। ਸੋ ਇਸ ਪ੍ਰਕਾਰ ਕਾਰਤਕ ਜੈਸੇ ਦੀਪ ਮਾਲਕਾ ਰਜਨੀ ਸਮੇਂ ਦੀਪ ਜੋਤ ਕੋ ਉਦੋਤ ਹੋਤ ਹੀ ਬਿਲਾਤ ਹੈ, ਵਰਖਾ ਸਮੇਂ ਜੈਸੇ ਤਾਂ ਬੁਧਬੁਧਾ ਕੋ ਪ੍ਰਕਾਸ਼, ਤਾਸ ਨਾਮ ਪਲਕ ਮੈਂ ਨਾ ਠਹਿਰਾਤ ਹੈ, ਗ੍ਰੀਖਮ ਸਮੇਂ ਜੈਸੇ ਤਾਓ ਮ੍ਰਿਗ ਤ੍ਰਿਸ਼ਨਾ ਚਰਿੱਤਰ, ਝਾਈ ਸੀ ਦਿਖਾਈ ਦੇ ਤੋ ਉਪਜ ਸਮਾਤ ਹੈ, ਤੈਸੇ ਮੋਹ ਮਾਇਆ ਛਾਇਆ ਬਿਰਖ ਚਪਲ ਛਲ, ਛਲੈ ਛੈਲ ਸ੍ਰੀ ਗੁਰ ਚਰਨ ਲਪਟਾਤ ਹੈ। ਸੋ ਇਸ ਕਵਿਤ ਦੀਆਂ ਤਿੰਨ ਪੰਕਤੀਆਂ ਭਾਈ ਸਾਹਿਬ ਨੇ ਦ੍ਰਿਸ਼ਟਾਂਤ ਦੇ ਕੇ ਦੱਸਿਆ। ਭਾਈ ਗੁਰਦਾਸ ਜੀ ਨੇ ਕਹਿੰਦੇ ਜਿਸ ਤਰ੍ਹਾਂ ਕੱਤੇ ਦੇ ਮਹੀਨੇ 'ਚ ਦੀਪਮਾਲਾ ਦੀ ਰਾਤ ਨੂੰ ਦੀਵਿਆਂ ਦੀ ਜੋਤ ਦਾ ਪ੍ਰਕਾਸ਼ ਹੁੰਦਿਆਂ ਹੀ ਹਨੇਰਾ ਦੂਰ ਹੋ ਜਾਂਦਾ, ਵਰਖਾ ਸਮੇਂ ਬੁੱਧਬੁਨਿਆ ਪ੍ਰਕਾਸ਼ ਹੁੰਦਾ, ਪਰ ਉਹਨਾਂ ਦਾ ਨਾਮ ਇੱਕ ਪਲ ਵੀ ਨਹੀਂ ਠਹਿਰਦਾ। ਸੋ ਜਿਸ ਤਰ੍ਹਾਂ ਉਹ ਦੀਵੇ ਬੁੱਝ ਜਾਂਦੇ ਨੇ, ਥੋੜ੍ਹੀ ਦੇਰ ਤਾਂ ਕਰਦੇ ਚਾਨਣ ਜਿਹਾ, ਬੁਲਬਲੇ ਵੀ ਇੱਕਦਮ ਬੁੱਝ ਜਾਂਦੇ ਨੇ, ਪਾਪ ਦੇਖਦਿਆਂ ਹੀ ਬੁਲਬਲਾ ਬਣ ਕੇ ਫੁੱਟ ਜਾਂਦਾ। ਜਿਸ ਤਰ੍ਹਾਂ ਗ੍ਰੀਖਮ ਰੁੱਤ ਵਿੱਚ ਮ੍ਰਿਗ ਤ੍ਰਿਸ਼ਨਾ ਦੇ ਜਲ ਦਾ ਚਰਿੱਤਰ ਝਾਈ ਜਿਹਾ ਪ੍ਰਤੀਤ ਹੁੰਦਾ, ਭਾਵ ਦੂਰੋਂ ਝਾਈਆਂ ਪੈਂਦੀਆਂ, ਪਰ ਮ੍ਰਿਗ ਤ੍ਰਿਸ਼ਨਾ ਦੇ ਅੱਗੇ ਅੱਗੇ ਜਾਣ 'ਤੇ ਉਹ ਉਪਜ ਕੇ ਨਾਸ ਹੋਈ ਜਾਂਦਾ। ਇਵੇਂ ਜੋ ਸਿੱਖ ਗੁਰੂ ਦੇ ਚਰਨਾਂ 'ਚ ਲੰਪਟ ਹੁੰਦੇ ਆ, ਉਹ ਸਿੱਖ ਮਾਇਆ ਨੂੰ ਛੱਡ ਲੈਂਦੇ ਆ। ਜੋ ਮਾਇਆ ਬ੍ਰਿਸ਼ ਦੀ ਛਾਇਆ ਵਾਂਗ ਚੰਚਲ ਹੈ, ਅਤੇ ਮਾਇਆ ਦਾ ਮੋਹ ਵੀ ਛਲ ਰੂਪ ਹੈ। ਕਬੀਰ ਸੋਈ ਮਾਰੀ ਹੈ ਜਿਹੇ ਮੂੰਹ ਹੈ ਸੁੱਖ ਹੋਏ। ਕੋਈ ਪਾਂਧਾ ਸਕੂਲ ਵਿੱਚ ਪੜ੍ਹਾਉਂਦਾ ਹੋਇਆ ਲੜਕਿਆਂ ਨੂੰ ਮਾਰ ਰਿਹਾ ਡੰਡੇ ਨਾਲ, ਪਹਿਲਾਂ ਡੰਡੇ ਨਾਲ ਬਹੁਤ ਘੁੱਟਦੇ ਸੀ ਮਾਸਟਰ, ਅਤੇ ਕਬੀਰ ਜੀ ਨੇ ਬਾਹਰ ਜਾਂਦਿਆਂ ਵੇਖ ਕੇ ਉਹਨੂੰ ਕਿਹਾ, ਜਾਂ ਦੂਜੀ ਥਾਂ ਕਹਿ ਵੀ ਹੈ ਕੋਈ ਬੰਦਾ ਬੱਕਰੇ ਨੂੰ ਮਾਰ ਰਿਹਾ ਉਹਨੂੰ ਵੀ ਸਮਝਾਉਂਦੇ ਆ। ਕਬੀਰ ਜੀ ਕਹਿੰਦੇ ਭਲਿਆ ਲੋਕਾ ਸੋਈ ਮਾਰੀ ਹੈ, ਉਸ ਮਨ ਨੂੰ ਮਾਰ ਨਾ ਕਰੀਏ ਜਿਸ ਮਨ ਦੇ ਮਰ ਜਾਣ ਨਾਲ ਸੁੱਖ ਦੀ ਪ੍ਰਾਪਤੀ ਹੋਵੇ, ਉਸ ਅਗਿਆਨ ਨੂੰ ਮਾਰ ਨਾ ਕਰੀਏ ਜਿਸ ਅਗਿਆਨ ਦੇ ਮਰਨ 'ਤੇ ਆਤਮਕ ਸੁੱਖ ਪ੍ਰਾਪਤ ਹੋਵੇ, ਉਸ ਅਹੰਕਾਰ ਨੂੰ ਮਾਰਾਂ ਕਰੀਏ ਜਿਸ ਅਹੰਕਾਰ ਦੇ ਮਨ 'ਤੇ ਸੁੱਖ ਦੀ ਪ੍ਰਾਪਤੀ ਹੋਵੇ। ਭਲੋ ਭਲੋ ਸਭ ਕੋ ਕਹੈ ਬੁਰੋ ਨਾ ਮਾਨੈ ਕੋਏ। ਜਿਸ ਕਰਕੇ ਭਾਈ ਤੈਨੂੰ ਸਭ ਕੋਈ ਚੰਗਾ ਚੰਗਾ ਕਹੇ ਅਤੇ ਕੋਈ ਵੀ ਬੁਰਾ ਨਾ ਮੰਨਣਾ ਕਰੇ। ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ। ਕਬੀਰ ਜੀ ਕਹਿੰਦੇ ਜਿਸ ਵੇਲੇ ਕ੍ਰਿਸ਼ਨ ਪੱਖ 'ਚ ਰਾਤਾਂ ਕਾਲੀਆਂ ਹੋ ਜਾਂਦੀਆਂ ਨੇ, ਕ੍ਰਿਸ਼ਨ ਪੱਖ ਹਨੇਰ ਪੱਖ, ਇਸ ਪ੍ਰਕਾਰ ਪੂਰਨਮਾਸ਼ੀ ਤੋਂ ਅਗਲੇ ਦਿਨ ਹਨੇਰ ਪੱਖ ਸ਼ੁਰੂ ਹੋ ਜਾਂਦਾ, ਹੌਲੀ 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 ਚੰਦਰਮਾ ਘਟਦਾ ਘਟਦਾ ਬਿਲਕੁਲ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ। ਕਾਲੇ ਉਬੇ ਜੰਤ, ਉਸ ਵੇਲੇ ਕਾਲੇ ਮਨ ਵਾਲੇ ਜੰਤ ਚੋਰ ਪੁਰਸ਼ ਜਿਹੜੇ ਚੋਰੀ ਕਰਨ ਵਿੱਚ ਖੜ੍ਹੇ ਹੋ ਜਾਂਦੇ ਆ, ਸੋ ਕਮਰ ਕਸੇ ਕਰਕੇ ਖੂਬ ਤਿਆਰੀਆਂ ਕਰਕੇ ਚੋਰੀ ਕਰਨ ਤੁਰ ਪੈਂਦੇ ਆ, ਕਿਉਂਕਿ ਜਿਸਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ, ਲੈ ਫਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ। ਫਾਹਾਂ ਨੂੰ ਲੈ ਕੇ ਘਰ ਵਿੱਚੋਂ ਉੱਠ ਕੇ ਚੋਰੀ ਕਰਨ ਵਾਸਤੇ ਧਾਵਤੇ ਦੌੜਦੇ ਨੇ, ਸੇ ਜਾਨ ਮਾਰੇ ਭਗਵੰਤ, ਭਈ ਜਾਨ ਨਾ ਕਰੋ ਸੇ ਉਹਨਾਂ ਚੋਰਾਂ ਨੂੰ ਭਗਵੰਤ ਪਰਮਾਤਮਾ ਅੰਤ ਸਮੇਂ ਮਾਰਦਾ, ਜਾਨ ਨਾ ਕਰੋ ਸੇ ਉਹ ਪੁਰਸ਼ ਜਿਹੜੇ ਉਹ ਭਗਵੰਤ ਦੇ ਮਾਰੇ ਹੋਏ ਨੇ। ਸੋ ਮੂਆ ਜਿਸ ਮਨੋਂ ਵਿਸਾਰਾ, 1365 ਅੰਗ 'ਤੇ ਹੈ ਇਹ ਬਚਨ। ਹੁਣ ਦਾ ਦ੍ਰਿਸ਼ਟਾਂਤ ਇਹ, ਕਬੀਰ ਜੀ ਕਹਿੰਦੇ ਜਿਨ੍ਹਾਂ ਜੀਵਾਂ ਦੀਆਂ ਅਵਸਥਾ ਰੂਪ ਰਾਤਾਂ ਵਿੱਦਿਆ ਪਾਪਾਂ ਕਰਕੇ ਕਾਲੀਆਂ ਹੋ ਰਹੀਆਂ, ਭਾਵ ਜਿਨ੍ਹਾਂ ਮਨੁੱਖਾਂ ਨੇ ਆਪਣੀਆਂ ਸਾਰੀਆਂ ਬਾਲਕ ਜਵਾਨੀ ਅਧਖੜ ਬਿਰਧ ਪਾਪ ਕਰਦਿਆਂ ਬਤੀਤ ਕੀਤੀਆਂ ਨੇ, ਕਾਰੇ ਉਬੇ ਜੰਤ ਹਿਰਦੇ 'ਚ ਮਨ ਨੂੰ ਕਾਲਿਆਂ ਕਰਨ ਵਾਲੇ ਕਾਮ ਕ੍ਰੋਧ ਆਦਿਕ ਜੰਤ ਉਬੇ ਖੜ੍ਹੇ ਹੋ ਰਹੇ ਨੇ, ਭਾਵ ਉਹਨਾਂ ਪੁਰਸ਼ਾਂ ਨੂੰ ਆਪਣੇ ਵੱਸ ਕਰਨ ਵਾਸਤੇ ਕਾਮ ਕ੍ਰੋਧ ਆਦਿਕ ਵੀ ਸਾਵਧਾਨ ਹੋ ਰਹੇ ਨੇ, ਲੈ ਫਾਹੇ ਉੱਠ ਧਾਵਤੇ, ਉਹ ਜੀਵ ਸੰਕਲਪਾਂ ਵਿਕਲਪਾਂ ਨੂੰ ਫਾਹਾਂ ਨੂੰ ਲੈ ਕੇ ਘਰ 'ਚੋਂ ਉੱਠ ਕੇ ਪਾਪ ਰੂਪ ਧੰਦਿਆਂ ਦੇ ਕਰਨ ਵਿੱਚ ਦੌੜਦੇ ਨੇ, ਸੇ ਜਾਨ ਮਾਰੇ ਭਗਵੰਤ, ਜਾਣਨਾ ਕਰੋ ਸੇ ਤੋਂ ਭਾਵ ਉਹ ਪੁਰਸ਼ ਭਗਵਾਨ ਨੇ ਜਾਨੋ ਹੀ ਮਾਰ ਦੇਣਾ ਕੀਤੇ ਨੇ, ਅਤੇ ਉਹਨਾਂ ਪਾਪੀਆਂ ਵਾਸਤੇ ਜਮਦੂਤ ਪ੍ਰਤੱਖ ਫਾਹਾਂ ਨੂੰ ਲੈ ਕੇ ਦੌੜਦੇ ਆਉਂਦੇ ਤੇ ਬੰਨ੍ਹ ਕੇ ਲੈ ਜਾਂਦੇ। ਮਹਾਰਾਜ ਨੇ ਬਚਨ ਕੀਤਾ, ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੈ ਪ੍ਰਾਣੀ ਤੱਕੈ ਨਾਰ ਪ੍ਰਾਣੀਆਂ ਲੋਕ ਅੰਦਰ ਠਾਣੀ, ਸੰਨੀ ਦੇਨ ਵਿਖੰਮ ਥਾਏ ਮਿੱਠਾ ਮਤ ਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਇਲ ਫਰੇਸਤਾ ਤਿਲ ਪੀੜੇ ਘਾਣੀ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ।